ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਸੋਮਵਾਰ ਸੰਨ 2025 ਦੇ ਜੂਨ ਮਹੀਨੇ ਦੀ 9 ਤਰੀਕ। ਮੌਂਟਰੀਅਲ ਟਰਾਂਸਪੋਰਟ ਸੁਸਾਇਟੀ STM ਦੇ ਰੱਖ ਰਖਾਅ ਕਰਮਚਾਰੀਆਂ ਦੇ 9 ਤੋਂ 17 ਜੂਨ ਤੱਕ ਹੜਤਾਲ ਕਰਨ ਦੀ ਪੂਰੀ ਉਮੀਦ ਹੈ। ਯਾਨੀ ਕਿ ਇਹ ਹੜਤਾਲ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਨਾਲ ਪੂਰੇ ਟਾਪੂ 'ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। 9 ਤੋਂ 11 ਜੂਨ ਦੇ ਵਿਚਕਾਰ ਬੱਸਾਂ ਸਿਰਫ ਭੀੜ ਭੜੱਕੇ ਵਾਲੇ ਘੰਟਿਆਂ ਦੌਰਾਨ ਚੱਲਣਗੀਆਂ। ਸਵੇਰੇ 6:15 ਤੋਂ 9:15 ਵਜੇ ਤੱਕ, ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ, ਅਤੇ ਫਿਰ ਦੁਪਹਿਰੇ 11:15 ਤੋਂ 1:15 ਵਜੇ ਤੱਕ। ਇਹਨਾਂ ਘੰਟਿਆਂ ਤੋਂ ਬਾਹਰ ਕੋਈ ਬੱਸ ਸੇਵਾ ਨਹੀਂ ਹੋਵੇਗੀ। ਮੈਟਰੋ ਉਹਨਾਂ ਦਿਨਾਂ 'ਚ ਸਿਰਫ 6:30 ਤੋਂ 9:38 ਵਜੇ ਤੱਕ, ਦੁਪਹਿਰ 2:45 ਤੋਂ 5:48 ਤੱਕ, ਅਤੇ ਰਾਤ 11 ਵਜੇ ਤੋਂ 1 ਵਜੇ ਤੱਕ ਚੱਲੇਗੀ। 12, 16 ਅਤੇ 17 ਜੂਨ ਨੂੰ STM ਮੁਤਾਬਕ ਇਹ 50% ਸਮਰੱਥਾ ਨਾਲ ਕੰਮ ਕਰੇਗਾ। ਗ੍ਰਾਂ ਪ੍ਰੀ ਵੀਕਐਂਡ ਦੌਰਾਨ ਜਨਤਾ ਦੀ ਸੇਵਾ ਲਈ 13 ਤੋਂ 15 ਜੂਨ ਦੇ ਵਿਚਕਾਰ ਸੇਵਾ ਨਿਯਮਤ ਹੋਵੇਗੀ, ਇਸ ਤੋਂ ਪਹਿਲਾਂ ਕਿ ਹੜਤਾਲ ਦੇ ਘੰਟੇ 16 ਅਤੇ 17 ਜੂਨ ਨੂੰ ਵਾਪਸ ਲਾਗੂ ਹੋ ਜਾਣ। ਯਾਤਰੀ ਮੈਟਰੋ ਅਤੇ ਬੱਸਾਂ ਦੇ ਸਮਾਂ ਸਾਰਨੀ ਨੂੰ ਔਨਲਾਈਨ ਦੇਖ ਸਕਦੇ ਨੇ। STM ਅਨੁਸਾਰ ਹਰ ਰੋਜ਼ 10 ਲੱਖ ਤੋਂ ਵੱਧ ਲੋਕ ਮੌਂਟਰੀਅਲ ਦੇ ਜਨਤਕ ਆਵਾਜਾਈ ਨੈੱਟਵਰਕ ਦੀ ਵਰਤੋਂ ਕਰਦਾ, ਜਿਸ ਕਾਰਨ ਹੋਰ ਦੇਰੀ ਅਤੇ ਭੀੜ ਭੜੱਕਾ ਹੋ ਸਕਦਾ। ਇਸ ਟਕਰਾਅ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਯੂਨੀਅਨ ਚਾਹੁੰਦੀ ਹੈ STM ਆਊਟਸੋਰਸਿੰਗ ਅਤੇ ਸਬ ਕੰਟਰੈਕਟਿੰਗ ਨੂੰ ਘਟਾਏ ਅਤੇ ਸ਼ਾਮਾਂ ਰਾਤਾਂ ਅਤੇ ਵੀਕਐਂਡ 'ਤੇ ਅਸਧਾਰਨ ਸਮਾਂ ਸਾਰਨੀ ਨੂੰ ਖਤਮ ਕਰੇ। ਕਿਊਬਿਕ ਰੈਜ਼ੀਡੈਂਸ਼ੀਅਲ ਸਵਿਮਿੰਗ ਪੂਲ ਸੇਫਟੀ ਐਕਟ ਲਾਗੂ ਹੋ ਗਿਆ, ਜਿਸ ਦਾ ਸਿੱਧਾ ਸਿੱਧਾ ਭਾਵ ਹੈ ਕਿ ਬੱਚਿਆਂ ਨੂੰ ਡੁੱਬਣ ਤੋਂ ਬਚਾਉਣਾ। ਪੂਲ ਦੇ ਮਾਲਕ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਨੇ। ਉਹਨਾਂ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਕਿ ਉਹ ਸਾਰੇ ਜ਼ਰੂਰੀ ਇੰਤਜ਼ਾਮ ਕਰ ਲੈਣ ਤਾਂ ਜੋ ਪੂਲ ਦੀ ਸੁਰੱਖਿਆ ਮੁੱਖ ਰੱਖੀ ਜਾਵੇ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਹਨਾਂ ਨੂੰ ਫਿਰ ਭਾਰੀ ਭਰਕਮ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਇੱਕ ਪੂਲ ਮਾਲਕ ਨੇ ਜਾਣਕਾਰੀ ਦਿੰਦੇ ਆਖਿਆ ਕਿ ਉਹ 18 ਸਾਲਾਂ ਤੋਂ ਪੂਲ ਦੇ ਉੱਤੇ ਫੈਂਸਿੰਗ ਕਰ ਰਿਹਾ। ਉਸ ਦੀ ਮੰਗ ਇਹੀ ਹੈ ਕਿ ਇਹ ਡੈਡਲਾਈਨ ਜਿਹੜੀ ਕਿ ਸਤੰਬਰ ਤੱਕ ਦਿੱਤੀ ਗਈ ਹੈ, ਇਸ ਨੂੰ ਥੋੜ੍ਹਾ ਵਧਾਇਆ ਜਾਵੇ। ਉਸ ਨੇ ਆਖਿਆ ਕਿ ਸਾਡੇ ਲਈ ਬਹੁਤ ਔਖਾ ਹੈ। ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਆਖਿਆ ਕਿ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ। ਮਾਲਕਾਂ ਕੋਲ 30 ਸਤੰਬਰ ਤੱਕ ਦਾ ਸਮਾਂ ਕਿ ਉਹ ਜ਼ਰੂਰੀ ਮਾਪਦੰਡ ਅਪਣਾ ਸਕਣ। ਜ਼ਮੀਨ ਦੇ ਅੰਦਰਲੇ ਪੂਲ ਘੱਟੋ ਘੱਟ 1.2 ਮੀਟਰ ਉੱਚੀ ਵਾੜ ਨਾਲ ਘਿਰੇ ਹੋਣੇ ਚਾਹੀਦੇ ਨੇ। ਇਸ ਵਿੱਚ ਅਜਿਹੇ ਹਿੱਸੇ ਨਹੀਂ ਹੋ ਸਕਦੇ ਜੋ ਇਹਨੂੰ ਚੜ੍ਹਨ ਦੀ ਆਗਿਆ ਦਿੰਦੇ ਨੇ, ਅਤੇ ਗੇਟ ਆਪਣੇ ਆਪ ਬੰਦ ਹੋਣੇ ਚਾਹੀਦੇ ਨੇ। ਕੁਝ ਕੁ ਦਾ ਕਹਿਣਾ ਕਿ ਅਸੀਂ ਨਿਰਾਸ਼ ਹਾਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ। ਜਦੋਂ ਕਿ ਨਿਯਮ ਇਸ ਪਤਝੜ ਵਿੱਚ ਲਾਗੂ ਹੋ ਜਾਣੇ ਨੇ, ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਪਹਿਲੇ ਅਪਰਾਧ ਲਈ $700 ਤੋਂ ਵੱਧ ਦਾ ਜੁਰਮਾਨਾ ਲਾਇਆ ਜਾ ਸਕਦਾ। ਦੂਜੀ, ਤੀਜੀ ਅਤੇ ਵਾਰ ਵਾਰ ਗਲਤੀ ਕਰਨ ਵਾਲੇ ਵਾਸਤੇ ਇਸ ਜੁਰਮਾਨੇ ਦੀ ਰਕਮ ਵੱਧ ਸਕਦੀ ਹੈ। ਚੈਰਿਟੀ ਅਤੇ ਵਿੱਦਿਅਕ ਸੰਸਥਾਵਾਂ ਉਹਨਾਂ ਵਿੱਚੋਂ ਨੇ ਜੋ ਇਲੈਕਟ੍ਰੋਨਿਕ ਰੀਸਾਈਕਲਿੰਗ ਐਸੋਸੀਏਸ਼ਨ, ਜੋ ਕਿ ਡਿਵਾਈਸਾਂ ਨੂੰ ਵੇਚਣ ਜਾਂ ਸੁੱਟਣ ਦੇ ਵਿਕਲਪ ਨੂੰ ਉਤਸ਼ਾਹਿਤ ਕਰਨ ਵਾਲਾ ਸਮੂਹ ਹੈ, ਦੇ ਕਾਰਨ ਸੈਕਿੰਡ ਹੈਂਡ ਇਲੈਕਟ੍ਰੋਨਿਕਸ ਨੂੰ ਦੂਜਾ ਜੀਵਨ ਮਿਲ ਰਿਹਾ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਉਹਨਾਂ ਦਾ ਰੱਖ ਰਖਾਵ ਕਿਸੇ ਸੰਸਥਾਵਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਇਸ ਦਾ ਸਹੀ ਉਪਯੋਗ ਕਰ ਸਕਣ। ਜੇਕਰ ਤੁਹਾਡੇ ਕੋਲ ਵੀ ਕੋਈ ਸੈਕਿੰਡ ਹੈਂਡ ਇਲੈਕਟ੍ਰੋਨਿਕ ਡਿਵਾਈਸ ਹੈ ਜਿਸ ਦਾ ਤੁਸੀਂ ਪ੍ਰਯੋਗ ਨਹੀਂ ਕਰ ਰਹੇ, ਤਾਂ ਫਿਰ ਉਹਨਾਂ ਹੀ ਸੰਸਥਾਵਾਂ ਨੂੰ ਦੇ ਦਿਓ ਜੋ ਰੀਸਾਈਕਲ ਕਰਦੀਆਂ ਨੇ। ਜੇਕਰ ਤੁਸੀਂ ਆਪਣੇ ਲੈਪਟੋਪ ਨੂੰ ਠੀਕ ਠਾਕ ਹਾਲਤ ਵਿੱਚ ਰੱਖ ਰਹੇ ਹੋ ਪਰ ਉਸਦਾ ਪ੍ਰਯੋਗ ਨਹੀਂ ਕਰਦੇ, ਤਾਂ ਵੀ ਇਸ ਸੰਸਥਾ ਨੂੰ ਦੇ ਦਿਓ ਤਾਂ ਜੋ ਇਹ ਕਿਸੇ ਲੋੜਵੰਦ ਦੇ ਕੰਮ ਆ ਸਕੇ। ਮੌਂਟਰੀਅਲ ਦੇ ਮੇਅਰ ਵੈਂਡਰੀ ਦਾ ਕਹਿਣਾ ਕਿ ਕਿਊਬਿਕ ਦੇ ਬਜਟ ਕਾਰਨ ਜਨਤਕ ਆਵਾਜਾਈ ਠੱਪ ਹੋ ਗਈ ਹੈ। ਪਿਛਲੇ ਹਫ਼ਤੇ ਕਿਊਬਿਕ ਸਿਟੀ 'ਚ ਵਿੱਤ ਮੰਤਰੀ ਐਰੇਗਰਾਡ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਅਮਰੀਕੀ ਟੈਰਿਫ ਧਮਕੀਆਂ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਸਹਾਇਤਾ ਲਈ ਨਵੇਂ ਪੈਸੇ ਅਤੇ ਕਿਊਬਿਕ 'ਚ ਦੌਲਤ ਬਣਾਉਣ ਲਈ ਨਿਵੇਸ਼ ਸ਼ਾਮਲ ਨੇ। ਪਰ ਇਸ ਵਿੱਚ ਅਰਥਪੂਰਨ ਜਨਤਕ ਆਵਾਜਾਈ ਖਰਚ ਦੀ ਘਾਟ ਸੀ। ਮੇਅਰ ਨੇ ਆਖਿਆ ਕਿ ਇਸ ਵਿੱਚ ਲਾਸ਼ੀਨ ਬੋਰੋ ਨੂੰ ਮੈਟਰੋ ਦੀ ਗ੍ਰੀਨ ਲਾਈਨ ਨਾਲ ਜੋੜਨ ਵਾਲੇ ਇੱਕ ਨਵੇਂ ਟਰਾਮਵੇ ਪ੍ਰੋਜੈਕਟ ਨੂੰ ਫੰਡ ਦੇਣ ਦੀ ਵਚਨਬੱਧਤਾ ਦੀ ਘਾਟ ਜਾਪਦੀ ਹੈ। ਆਵਾਜਾਈ ਵਿੱਚ ਸਾਡੇ ਵੱਧ ਤੋਂ ਵੱਧ ਨਿਵੇਸ਼ ਕਦੇ ਕਿਸੇ ਸਰਕਾਰ ਨੇ ਨਹੀਂ ਕੀਤੇ। ਉਹਨਾਂ ਨੇ ਆਖਿਆ ਕਿ ਸਾਨੂੰ ਸੜਕਾਂ ਦੀ ਵੀ ਲੋੜ ਹੈ। ਸਾਡੇ ਕੋਲ ਸੜਕਾਂ ਲਈ ਕਾਫੀ ਪੈਸਾ ਹੈ ਤਾਂ ਜੋ ਲੋਕ ਆਪਣੀਆਂ ਕਾਰਾਂ ਨਾਲ ਇੱਕ ਖੇਤਰ ਤੋਂ ਦੂਜੇ ਖੇਤਰ 'ਚ ਆਰਾਮ ਨਾਲ ਘੁੰਮ ਸਕਣ। ਬਾਹਰੀ ਕਸਰਤ ਕਰਨ ਵਾਲਿਆਂ ਲਈ ਸੂਰਜ ਸੁਰੱਖਿਆ ਸੁਝਾਅ ਜਾਰੀ ਕਰ ਦਿੱਤੇ ਗਏ ਨੇ। ਕਸਰਤ ਕਰਨ ਵਾਲਿਆਂ ਲਈ ਸੂਰਜ ਦੀਆਂ ਕਿਰਨਾਂ ਜੋਖਮ ਭਰੀਆਂ ਹੋ ਸਕਦੀਆਂ ਨੇ। ਜੇਕਰ ਤੁਸੀਂ ਸੋਚਦੇ ਹੋ ਕਿ ਸਨਸਕਰੀਨ ਲਗਾਉਣਾ ਸੁਰੱਖਿਅਤ ਹੈ ਤਾਂ ਮੌਂਟਰੀਅਲ ਖੇਤਰ ਦੇ ਚਮੜੀ ਵਿਗਿਆਨੀ ਮਾਈਕਲ ਸਿੰਗਰ ਅਨੁਸਾਰ ਸਹੀ SPF ਚੁਣਨ ਤੋਂ ਇਲਾਵਾ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ ਲਈ ਹੋਰ ਵੀ ਬਹੁਤ ਕੁਝ ਹੈ। ਹਰ ਸਾਲ ਇਸ ਸਮੇਂ ਸਾਨੂੰ ਸੂਰਜ ਪ੍ਰਤੀ ਸੁਚੇਤ ਰਹਿਣ ਦੀ ਯਾਦ ਦਿਵਾਈ ਜਾਂਦੀ ਹੈ। ਬਹੁਤ ਜ਼ਿਆਦਾ ਧੁੱਪ ਚਮੜੀ ਨੂੰ ਬਜ਼ੁਰਗ ਬਣਾ ਦਿੰਦੀ ਹੈ, ਚਮੜੀ ਦੇ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਧੁੱਪ ਦੇ ਸਿਖਰ ਵਾਲੇ ਘੰਟਿਆਂ ਤੋਂ ਬਚਣ, ਸਨਸਕ੍ਰੀਨ ਲਾਉਣ, ਸੰਭਵ ਹੋ ਸਕੇ ਤਾਂ ਟੋਪੀ ਅਤੇ ਸੁਰੱਖਿਆ ਵਾਲੇ ਕੱਪੜਿਆਂ ਨਾਲ ਬੋਡੀ ਨੂੰ ਢੱਕਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਹਰ ਕੋਈ ਦੁਪਹਿਰ ਦੀ ਧੁੱਪ ਤੋਂ ਦੂਰ ਨਹੀਂ ਰਹਿ ਸਕਦਾ ਅਤੇ ਜਾਂ ਫਿਰ ਅਜਿਹੇ ਕੱਪੜੇ ਪਹਿਨਣ ਦਾ ਵਿਕਲਪ ਨਹੀਂ ਚੁਣ ਸਕਦਾ ਜੋ ਧੁੱਪ ਨਾਲ ਸੰਪਰਕ ਵਿੱਚ ਆਉਣ ਵੇਲੇ ਚਮੜੀ ਨੂੰ ਢੱਕਦੇ ਹੋਣ। ਖਾਸ ਤੌਰ 'ਤੇ ਖਿਡਾਰੀ, ਜਿਸ ਵਿੱਚ ਆਉਣ ਵਾਲੇ ਮੁਕਾਬਲਿਆਂ ਲਈ ਸਿਖਲਾਈ ਲੈਣ ਵਾਲਾ ਕੋਈ ਵੀ ਵਿਅਕਤੀ, ਪਾਣੀ ਦੇ ਖੇਡ, ਗੋਲਫਰ, ਦੌੜਾਕ, ਸਾਈਕਲ ਸਵਾਰ, ਗਰਮੀਆਂ ਦੀਆਂ ਲੀਗਸ ਜਿਵੇਂ ਫੁੱਟਬਾਲ, ਬੇਸਬਾਲ, ਫੁੱਟਬਾਲ, ਸਾਫਟਬਾਲ ਆਦਿ ਵਿੱਚ ਭਾਗੀਦਾਰ ਹੈ, ਉਹ ਹਮੇਸ਼ਾ ਅਜਿਹਾ ਨਹੀਂ ਚੁਣ ਸਕਦੇ ਕਿ ਕਦੋਂ ਕਸਰਤ ਕਰਨੀ ਹੈ ਅਤੇ ਕਦੋਂ ਕੀ ਪਾਇਆ ਜਾਵੇ। ਅਭਿਆਸ, ਖੇਡ ਸਹੂਲਤ ਅਤੇ ਕੰਮ ਦੀ ਸਮਾਂ ਸਾਰਣੀ ਅਕਸਰ ਗਰਮੀਆਂ ਦੇ ਕਸਰਤਾਂ ਦਾ ਸਮਾਂ ਨਿਰਧਾਰਤ ਕਰਦੇ ਨੇ। ਆਓ ਇਹਨਾਂ ਗਰਮੀਆਂ ਦਾ ਸਾਹਮਣਾ ਕਰੀਏ, ਪਰ ਕੁਝ ਕੁ ਧਿਆਨ ਦੇਣ ਵਾਲੀਆਂ ਗੱਲਾਂ ਨੂੰ ਮੁੱਖ ਰੱਖਦਿਆਂ। ਆਮ ਵਿਅਕਤੀ ਨੂੰ ਗਰਮੀਆਂ ਦੀ ਗਰਮੀ ਤੋਂ ਬਚਣ ਲਈ ਲੰਬੀਆਂ ਬਾਹਾਂ ਵਾਲੇ ਕੱਪੜੇ ਅਤੇ ਪੈਂਟਾਂ ਪਾ ਕੇ ਕਸਰਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਹ ਖਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਲਾ ਫੋਨਟੇਨ ਟਨਲ ਦੇ ਲਾਗੇ ਰਹਿਣ ਵਾਲੇ ਨਿਵਾਸੀ ਨਿਰਮਾਣ ਕਾਰਨ ਲਗਾਤਾਰ ਆ ਰਹੇ ਸ਼ੋਰ ਤੋਂ ਪਰੇਸ਼ਾਨ ਨੇ। ਮੈਰੀਲਾਈਨ ਗ੍ਰੇਨੀਅਰ ਦਾ ਕਹਿਣਾ ਕਿ ਸ਼ੋਰ ਉਹਦੀ ਰੋਜ਼ਾਨਾ ਜ਼ਿੰਦਗੀ 'ਚ ਵਿਘਨ ਪਾ ਰਿਹਾ, ਇਹ ਬਹੁਤ ਨਿਰਾਸ਼ਾਜਨਕ ਹੈ, ਉਹ ਡਿਪਰੈਸ਼ਨ ਵਿੱਚ ਜਾ ਰਹੀ ਹੈ। ਉਹਨੇ ਆਖਿਆ ਕਿ ਸਾਨੂੰ ਪਤਾ ਕਿ ਕੰਮ ਲੋੜ ਹੈ, ਪਰ ਉਸਾਰੀ ਤੋਂ ਲਗਾਤਾਰ ਪੈਦਾ ਹੋ ਰਿਹਾ ਸ਼ੋਰ ਹੁਣ ਅਸਹਿਣਯੋਗ ਬਣ ਚੁੱਕਿਆ। ਅਸੀਂ ਜਾਣਦੇ ਹਾਂ ਸ਼ੋਰ ਪ੍ਰਦੂਸ਼ਣ ਤਣਾਅ ਦੇ ਪੱਧਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਹ ਆਪਣੀ ਨਿਰਾਸ਼ਾ ਵਿੱਚ ਇਕੱਲੀ ਨਹੀਂ ਹੈ, ਆਂਢ ਗੁਆਂਢ ਦੇ ਹੋਰ ਨਿਵਾਸੀ ਵੀ ਇਸੇ ਤਰ੍ਹਾਂ ਦੀਆਂ ਚਿੰਤਾਵਾਂ ਸਾਂਝੀਆਂ ਕਰ ਰਹੇ ਨੇ। ਯਾਦ ਰਹੇ, ਲਾ ਫੋਨਟੇਨ ਸੁਰੰਗ ਦਾ ਨਿਰਮਾਣ 2020 ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ ਮਜ਼ਦੂਰ ਸੁਰੰਗ ਦੀ ਉਮਰ 40 ਸਾਲ ਹੋਰ ਵਧਾਉਣ ਲਈ ਲਗਾਤਾਰ ਮੁਰੰਮਤ ਕਰ ਰਹੇ ਨੇ। ਪ੍ਰੇਰੀਸ ਵਿੱਚ ਲੱਗੀ ਜੰਗਲੀ ਅੱਗ ਕਾਰਨ ਹਵਾ ਦੀ ਮਾੜੀ ਗੁਣਵੱਤਾ ਨੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਇੱਕ ਹੋਰ ਦਿਨ ਲਈ ਧੁੰਦ ਵਿੱਚ ਘੇਰ ਲਿਆ। ਜੰਗਲ ਦੀ ਅੱਗ ਕਾਰਨ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨਿਊ ਬ੍ਰੰਜ਼ਵਿਕ, ਓਨਟਾਰੀਓ, ਕਿਊਬਿਕ, ਸਸਕਾਚਵੈਨ, ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਦੇ ਕੁਝ ਹਿੱਸਿਆਂ 'ਚ ਹਵਾ ਦੀ ਗੁਣਵੱਤਾ ਢਾਡੀ ਮਾੜੀ ਹੋ ਗਈ, ਦ੍ਰਿਸ਼ਟੀ ਘੱਟ ਗਈ ਅਤੇ ਸਥਿਤੀ ਕੱਲ੍ਹ ਐਤਵਾਰ ਤੱਕ ਜਾਰੀ ਰਹੀ। ਆਉਣ ਵਾਲੇ ਸਮੇਂ 'ਚ ਵੀ ਜੇਕਰ ਅੱਗ ਜਾਰੀ ਰਹਿੰਦੀ ਹੈ ਤਾਂ ਸਥਿਤੀ ਬਰਕਰਾਰ ਰਹਿ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਅੱਗ ਕਾਰਨ ਹਵਾ ਦੀ ਗੁਣਵੱਤਾ ਸਭ ਤੋਂ ਵੱਧ 5 ਸਾਲ ਦੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਵਧੇਰੇ ਪ੍ਰਭਾਵਿਤ ਕਰ ਸਕਦੀ ਹੈ, ਕਿਉਂਕਿ ਇਹੀ ਜੋਖਮ ਦੇ ਕਾਰਨਾਂ 'ਤੇ ਸਭ ਤੋਂ ਲਾਗੇ ਨੇ। ਕੱਲ੍ਹ ਐਤਵਾਰ ਨੂੰ ਲਾਸ ਏਂਜਲਸ 'ਚ ਤਣਾਅ ਉਸ ਵੇਲੇ ਵੱਧ ਗਿਆ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨੈਸ਼ਨਲ ਗਾਰਡ ਦੀ ਅਸਧਾਰਨ ਤੈਨਾਤੀ ਦੇ ਜਵਾਬ 'ਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ 'ਤੇ ਉੱਤਰ ਆਏ। ਇੱਕ ਪ੍ਰਮੁੱਖ ਫ੍ਰੀਵੇ ਨੂੰ ਰੋਕ ਦਿੱਤਾ ਗਿਆ ਅਤੇ ਆਟੋਨੋਮਸ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ, ਜਦੋਂ ਕਿ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਭੀੜ ਨੂੰ ਕਾਬੂ ਕਰਨ ਲਈ ਅਥਰੂ ਗੈਸ, ਰਬੜ ਦੀਆਂ ਗੋਲੀਆਂ ਅਤੇ ਫਲੈਸ਼ ਬੈਂਗਾਂ ਦੀ ਵਰਤੋਂ ਕੀਤੀ। ਕੁਝ ਪੁਲਿਸ ਘੋੜਿਆਂ 'ਤੇ ਸਵਾਰ ਹੋ ਕੇ ਸੜਕਾਂ 'ਤੇ ਗਸ਼ਤ ਕਰ ਰਹੀ ਸੀ, ਜਦੋਂ ਕਿ ਕੁਝ ਦੰਗਾਕਾਰੀ ਗੇਅਰ ਨਾਲ ਸੰਘੀ ਸਹੂਲਤਾਂ ਦੀ ਰੱਖਿਆ ਲਈ ਤਾਇਨਾਤ ਗਾਰਡ ਫੌਜਾਂ ਦੇ ਪਿੱਛੇ ਕਤਾਰ ਵਿੱਚ ਖੜ੍ਹੇ ਸਨ, ਜਿਸ ਵਿੱਚ ਇੱਕ ਨਜ਼ਰਬੰਦੀ ਕੇਂਦਰ ਵੀ ਸ਼ਾਮਲ ਹੈ ਜਿੱਥੇ ਹਾਲ ਹੀ ਦੇ ਦਿਨਾਂ 'ਚ ਕੁਝ ਪ੍ਰਵਾਸੀਆਂ ਨੂੰ ਲਿਜਾਇਆ ਗਿਆ। ਕੱਲ੍ਹ ਐਤਵਾਰ ਨੂੰ DHL ਕੈਨੇਡਾ ਐਕਸਪ੍ਰੈਸ 'ਤੇ ਸ਼ੁਰੂ ਹੋਈ ਹੜਤਾਲ 'ਤੇ ਤਾਲਾਬੰਦੀ ਇਹਦੀ ਪਾਰਸਲ ਡਿਲੀਵਰੀ ਸੇਵਾ 'ਤੇ ਮੁਸ਼ਕਲ ਨਾਲ ਹੀ ਰੋਕ ਲਗਾ ਸਕੇਗੀ। ਯੂਨੀਅਨ ਇਸ 'ਤੇ ਬਦਲਵੇਂ ਕਰਮਚਾਰੀਆਂ ਨੂੰ ਤਾਇਨਾਤ ਕਰਨ ਦਾ ਦੋਸ਼ ਲਾ ਰਹੀ ਹੈ। ਜਰਮਨ ਮਲਕੀਅਤ ਵਾਲੀ ਇਸ ਕੈਰੀਅਰ ਕੰਪਨੀ ਨੇ ਆਖਿਆ ਕਿ ਉਹਨੇ ਇੱਕ ਸੰਕਟਕਾਲੀਨ ਯੋਜਨਾ ਤਿਆਰ ਕੀਤੀ ਹੈ ਜੋ ਇਹਨੂੰ ਆਪਣੇ 50,000 ਤੋਂ ਵੱਧ ਗਾਹਕਾਂ ਦੀ ਸੇਵਾ ਜਾਰੀ ਰੱਖਣ ਦੀ ਆਗਿਆ ਦਿੰਦੀ ਹੈ, ਜਿਸ ਵਿੱਚ ਰਿਟੇਲਰ ਲੁਲੂਮੈਨ ਤੋਂ ਲੈ ਕੇ ਈ ਕਮਰਸ ਦਿੱਗਜ ਚੀਨ ਅਤੇ ਟੇਮੂ ਸ਼ਾਮਲ ਨੇ। ਕੰਪਨੀ ਨੇ ਯੂਨੀਅਨ ਦੀ ਚੇਤਾਵਨੀ 'ਤੇ ਠੰਡਾ ਪਾਣੀ ਪਾਉਂਦਿਆਂ ਕੰਮ ਰੋਕਣ ਨਾਲ ਅਗਲੇ ਹਫ਼ਤੇ ਦੇ ਅੰਤ ਵਿੱਚ ਮੌਂਟਰੀਅਲ 'ਚ ਹੋਣ ਵਾਲੇ Formula 1 ਕੈਨੇਡੀਅਨ ਗ੍ਰਾਂ ਪ੍ਰੀ 'ਚ ਵਿਘਨ ਪੈ ਸਕਣ ਦਾ ਹਵਾਲਾ ਦਿੱਤਾ, ਜਿੱਥੇ DHL ਟਰਬੋਚਾਰਡ ਰੇਸ ਕਾਰਾਂ ਦੀ ਢੋਆ ਢੁਆਈ ਲਈ ਜ਼ਿੰਮੇਵਾਰ ਹੈ। ਕੰਪਨੀ ਨੇ ਆਖਿਆ DHL ਦਾ F1 ਕੰਮ ਕੈਨੇਡਾ ਵਿੱਚ ਇਸ ਦੇ ਹੋਰ ਕਾਰਜਾਂ ਤੋਂ ਵੱਖਰਾ ਹੈ। ਕਿਊਬਿਕ ਸੋਲੀਡੇਅਰ ਦੀ ਸੰਸਦੀ ਨੇਤਾ ਰੂਬਾ ਗਜ਼ਲ ਨੂੰ ਉਮੀਦ ਹੈ ਕਿ ਇਸ ਹਫ਼ਤੇ ਦੇ ਅੰਤ 'ਚ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਮੀਟਿੰਗ 'ਚ ਉਹਦੇ ਮੈਂਬਰਾਂ ਵੱਲੋਂ ਉਹਦੇ ਵਰਕਰ ਪੱਖੀ ਰੁੱਖ ਦਾ ਸਮਰਥਨ ਕੀਤਾ ਜਾਵੇਗਾ। ਉਹਨੇ ਆਖਿਆ, ਸਾਨੂੰ ਤਰਜੀਹ ਦੇਣ ਦੀ ਲੋੜ ਹੈ ਅਤੇ ਫਿਰ ਇੱਕ ਮੁੱਖ ਤੱਤ ਹੋਣਾ ਚਾਹੀਦਾ, ਉਹ ਹੈ ਕੰਮ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਬਾਕੀ ਸਭ ਕੁਝ ਇੱਕ ਪਾਸੇ ਰੱਖ ਰਹੇ ਹਾਂ, ਇਸ ਤੋਂ ਬਹੁਤ ਦੂਰ। ਉਹਨੇ ਕੈਨੇਡੀਅਨ ਪ੍ਰੈਸ ਨਾਲ ਇੱਕ ਮੁਲਾਕਾਤ 'ਚ ਸਮਝਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਉਸਦੀ ਲੀਡਰਸ਼ਿਪ 'ਚ ਵਿਸ਼ਵਾਸ ਦਾ ਵੋਟ ਨਹੀਂ ਹੈ, ਇਹ ਮੈਂਬਰ ਹੀ ਫੈਸਲਾ ਲੈਂਦੇ ਨੇ, ਇਸ ਲਈ ਸਾਨੂੰ ਕੁਝ ਵੀ ਨਹੀਂ ਮੰਨਣਾ ਚਾਹੀਦਾ। ਪਰ ਮੈਨੂੰ ਡਰ ਨਹੀਂ ਹੈ ਜੋ ਹੋਣਾ ਚਾਹੀਦਾ। ਪਿਛਲੇ ਮਾਰਚ ਵਿੱਚ ਟੈਰਬੋਨ ਉਪ ਚੋਣ ਵਿੱਚ ਪਾਰਟੀ ਦੇ ਬੁਲਾਰੇ ਵਜੋਂ ਗੈਬਰੀਅਲ ਨੇਡੇਓ ਡੁਬੋਇਸ ਦੇ ਅਸਤੀਫੇ 'ਤੇ ਇੱਕ ਵਿਨਾਸ਼ਕਾਰੀ ਨਤੀਜੇ ਤੋਂ ਬਾਅਦ ਗਜ਼ਲ ਨੇ ਆਖਿਆ ਸੀ ਕਿ ਯੂਐਸ ਨੂੰ ਆਪਣੇ ਨੌਰਥ ਸਟਾਰ ਨੂੰ ਦੁਬਾਰਾ ਖੋਜਣ ਦੀ ਲੋੜ ਹੈ। ਉਦੋਂ ਤੋਂ ਉਹ ਕਾਮਿਆਂ ਦੇ ਬਚਾਅ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਖਾਸ ਕਰਕੇ ਕਿਉਂਕਿ ਅਸੀਂ ਇੱਕ CAQ ਸਰਕਾਰ ਦਾ ਸਾਹਮਣਾ ਕਰ ਰਹੇ ਹਾਂ ਜੋ ਕਿਰਤ ਵਿਰੋਧੀ ਹੈ। ਅਸੀਂ ਇਹਨੂੰ ਜਨਤਕ ਖੇਤਰ 'ਚ ਕਿਰਤ ਵਿਵਾਦਾਂ 'ਚ ਵਾਧੇ ਨਾਲ ਦੇਖਿਆ। ਗਜ਼ਲ ਨੇ ਕਿਹਾ ਕਿ ਬਿੱਲ 99 ਦੀ ਵੀ QS ਨੇ ਨਿੰਦਾ ਕੀਤੀ ਹੈ ਜੋ ਪਿਛਲੇ ਹਫ਼ਤੇ ਪਾਸ ਹੋਇਆ ਸੀ, ਅਤੇ ਇਹਦਾ ਉਦੇਸ਼ ਕੁਝ ਖਾਸ ਹਾਲਾਤ ਵਿੱਚ ਹੜਤਾਲ ਕਰਨ ਦੇ ਅਧਿਕਾਰ ਨੂੰ ਸੀਮਤ ਕਰਨਾ ਹੈ। SPVM ਦੀ ਵਾਟਰ ਪੈਟਰੋਲ ਐਤਵਾਰ ਨੂੰ ਦਿਨ ਦੇ ਚਾਨਣ 'ਚ ਇੱਕ ਨੌਜਵਾਨ ਦੀ ਭਾਲ ਦੁਬਾਰਾ ਸ਼ੁਰੂ ਕਰ ਰਹੀ ਸੀ ਜੋ ਕਿ ਮੌਂਟਰੀਅਲ ਦੇ ਵਰਡਨ ਬੀਚ ਤੋਂ ਸ਼ਨੀਵਾਰ ਵਾਲੇ ਦਿਨ ਲਾਪਤਾ ਹੋ ਗਿਆ ਸੀ। 20 ਸਾਲ ਦੀ ਉਮਰ ਦਾ ਇਹ ਵਿਅਕਤੀ ਪਾਣੀ ਦੀਆਂ ਖੇਡਾਂ ਦੌਰਾਨ ਬਿਮਾਰ ਹੋ ਗਿਆ ਅਤੇ ਡੁੱਬ ਗਿਆ। ਐਮਰਜੈਂਸੀ ਰਿਸਪੌਂਸ ਟੀਮ ਦੇ ਗੋਤਾਖੋਰਾਂ ਨੇ ਉਸ ਨੂੰ ਕਈ ਘੰਟਿਆਂ ਤੱਕ ਸ਼ਨੀਵਾਰ ਵਾਲੇ ਦਿਨ ਲੱਭਣ ਦੀ ਕੋਸ਼ਿਸ਼ ਕੀਤੀ। ਕੱਲ੍ਹ ਐਤਵਾਰ ਵਾਲੇ ਦਿਨ ਵੀ ਇਸ ਦੀ ਭਾਲ ਜਾਰੀ ਰਹੀ। SPVM ਨੇ ਕੱਲ੍ਹ ਐਤਵਾਰ ਦੁਪਹਿਰੇ ਐਲਾਨ ਕੀਤਾ ਕਿ ਮਰਸ਼ਰ ਹੋਸ਼ੇਲਾਗਾ ਮਾਈਸੋ ਨਿਊ ਬੋਰਚ ਸ਼ਨੀਵਾਰ ਸ਼ਾਮ ਨੂੰ ਸ਼ੱਕੀ ਮੌਤ ਇਸ ਦੇ ਖੇਤਰ 'ਚ ਸਾਲ ਦਾ 16ਵਾਂ ਕਤਲ ਹੈ। ਬੁਲਾਰਿਆਂ ਨੇ ਆਖਿਆ ਕਿ ਪੀੜਤ ਇੱਕ 18 ਸਾਲਾਂ ਦਾ ਨੌਜਵਾਨ ਹੈ। ਮਾਸਕ ਨੇ ਟਰੰਪ 'ਤੇ ਨਿੱਜੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਟਰੰਪ ਦਾ ਨਾਮ ਐਪਸਟੀਨ ਫਾਈਲਾਂ 'ਚ ਸੀ ਅਤੇ ਇਸੇ ਕਰਕੇ ਫਾਈਲਾਂ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ। ਮਸਕ ਨੇ ਟਰੰਪ ਦੇ ਮਹਾਂਦੋਸ਼ ਦਾ ਸਮਰਥਨ ਕਰਦਿਆਂ ਐਕਸ 'ਤੇ ਇੱਕ ਪੋਸਟ ਪਾਈ ਜਿਸ ਨੂੰ ਉਸਨੇ ਬਾਅਦ ਵਿੱਚ ਮਿਟਾ ਦਿੱਤਾ। ਟਰੰਪ ਅਤੇ ਮਸਕ ਵਿਚਕਾਰ ਟਕਰਾਅ ਉਸ ਵੇਲੇ ਜਨਤਕ ਹੋ ਗਿਆ ਜਦੋਂ ਮਸਕ ਨੇ ਟਰੰਪ ਦੇ 1 Big Beautiful ਬਿੱਲ ਨੂੰ ਐਕਸ 'ਤੇ ਘਿਨਾਉਣਾ ਬਿੱਲ ਆਖਿਆ ਅਤੇ ਚੇਤਾਵਨੀ ਦਿੱਤੀ ਕਿ ਟਰੰਪ ਦੀ ਟੈਰਿਫ ਨੀਤੀ ਅਮਰੀਕਾ ਨੂੰ ਮੰਦੀ ਵੱਲ ਧੱਕ ਸਕਦੀ ਹੈ, ਜਿਸ ਕਾਰਨ ਟਰੰਪ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਨੇ ਆਖਿਆ ਕਿ ਮੇਰੇ ਬਿੱਲ ਨੂੰ ਕੋਈ ਵੀ ਮੰਦਾ ਨਹੀਂ ਕਹਿ ਸਕਦਾ। ਅਮਰੀਕਾ ਵਿੱਚ ਚੀਨੀ ਮਾਮਲਿਆਂ ਦੇ ਇੱਕ ਪ੍ਰਮੁੱਖ ਮਾਹਰ ਨੇ ਬੀਜਿੰਗ ਨਾਲ ਪੂਰੀ ਤਰ੍ਹਾਂ ਸਾਰੇ ਸੰਬੰਧ ਤੋੜਨ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੇਸ਼ ਤੇਜ਼ੀ ਨਾਲ ਕਾਰਵਾਈ ਨਹੀਂ ਕਰਦਾ ਤਾਂ ਇਸ ਨੂੰ ਕੋਰੋਨਾ ਤੋਂ ਵੀ ਭੈੜੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ। ਯਾਦ ਰਹੇ, ਮਾਹਰ ਨੇ ਬਿਆਨ ਦਿੱਤਾ ਕਿ 2 ਚੀਨੀ ਨਾਗਰਿਕਾਂ ਨੂੰ ਅਮਰੀਕਾ 'ਚ ਇੱਕ ਜ਼ਹਿਰੀਲੀ ਉੱਲੀ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਵਾਂ ਨੇ ਅਮਰੀਕਾ 'ਚ ਇੱਕ ਬਹੁਤ ਹੀ ਖਤਰਨਾਕ ਫੰਗਸ ਦੀ ਤਸਕਰੀ ਕੀਤੀ ਜਿਸ ਕਾਰਨ ਉਹ ਫਸਲਾਂ ਖਰਾਬ ਹੋ ਸਕਦੀਆਂ ਨੇ ਅਤੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ। ਟੈਕਸਾਸ ਦੇ ਫ੍ਰਿਸਕੋ ਦੇ ਇੱਕ 14 ਸਾਲਾ ਲੜਕੇ ਨੇ ਇੱਕ ਸਮਾਰਟਫੋਨ ਐਪ ਨੂੰ ਵਿਕਸਿਤ ਕੀਤਾ ਜੋ ਸਿਰਫ 7 ਸੈਕਿੰਡ 'ਚ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਦੀ ਹੈ। 14 ਸਾਲਾ ਇਸ ਕਿਸ਼ੋਰ ਨੇ ਸਰਕੇਡੀਅਨ AI ਨਾਮਕ ਐਪ ਬਣਾਈ ਹੈ ਜੋ ਦਿਲ ਦੀ ਧੜਕਣ ਨੂੰ ਰਿਕਾਰਡ ਕਰਦੀ ਹੈ ਅਤੇ ਆਲੇ ਦੁਆਲੇ ਦੇ ਸ਼ੋਰ ਨੂੰ ਫਿਲਟਰ ਕਰਦੀ ਹੈ ਅਤੇ ਕਲਾਊਡ ਆਧਾਰਿਤ ਮਸ਼ੀਨ ਲਰਨਿੰਗ ਮਾਡਲ ਦੀ ਵਰਤੋਂ ਕਰਕੇ ਡਾਟਾ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਲਈ ਤੁਹਾਨੂੰ ਆਪਣੇ ਸਮਾਰਟਫੋਨ ਨੂੰ ਆਪਣੀ ਛਾਤੀ ਦੇ ਲਾਗੇ ਰੱਖਣਾ ਪਵੇਗਾ। ਇਹ ਐਪ ਅਸਲ 'ਚ ਦਿਲ ਦੀ ਬਿਮਾਰੀ ਦੇ ਉਹਨਾਂ ਲੱਛਣਾਂ ਦੀ ਪਛਾਣ ਕਰਦੀ ਹੈ ਜੋ ਮੌਤ ਦਾ ਕਾਰਨ ਬਣ ਸਕਦੇ ਨੇ, ਜਿਵੇਂ ਕਿ ਅਨਿਯਮਤ ਧੜਕਣ, ਹਾਰਟ ਫੇਲੀਅਰ ਦੇ ਸ਼ੁਰੂਆਤੀ ਲੱਛਣ, ਕੋਰੋਨਰੀ ਆਰਟਰੀ ਬਿਮਾਰੀ ਦੇ ਸੰਕੇਤ ਅਤੇ ਦਿਲ ਦੇ ਵਾਲਵ ਅਸਧਾਰਨਤਾਵਾਂ ਸ਼ਾਮਲ ਨੇ। ਮਾਰਚ ਮਹੀਨੇ 'ਚ ਪੈਟਾਵਾਵਾ ਓਨਟਾਰੀਓ 'ਚ ਹੋਈ ਗੋਲਾਬਾਰੀ ਦੀ ਜਾਂਚ ਨਾਲ ਜੁੜੇ ਵੱਡੇ ਡਰੱਗ ਰੈਕਟ ਦੇ ਮਾਮਲੇ 'ਚ 8 ਲੋਕਾਂ ਉੱਪਰ ਦੋਸ਼ ਲੱਗੇ ਨੇ, ਜਿਨ੍ਹਾਂ 'ਚ ਓਟਵਾ ਦੇ 2 ਨਿਵਾਸੀ ਵੀ ਸ਼ਾਮਲ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਕਿ ਵੀਰਵਾਰ ਨੂੰ ਪੂਰਬੀ ਓਨਟਾਰੀਓ ਅਤੇ ਕਿਊਬਿਕ 'ਚ ਵੱਖ ਵੱਖ ਥਾਵਾਂ 'ਤੇ ਸਰਚ ਵਾਰੰਟ ਜਾਰੀ ਕੀਤੇ ਗਏ। ਪੁਲਿਸ ਨੇ ਐਲਾਨ ਕੀਤਾ ਕਿ ਜਾਂਚ 'ਚ ਕੁੱਲ 47 ਅਪਰਾਧ ਸਾਹਮਣੇ ਆਏ ਨੇ। ਸ਼ੱਕੀਆਂ 'ਚ ਓਟਵਾ ਦੇ 2, ਪੈਮਬਰੋਕ ਦੇ 2 ਅਤੇ ਗੈਟੀਨੋ ਦੇ 2 ਅਤੇ ਬ੍ਰਾਈਸਨ ਕਿਊਬਿਕ ਦਾ 1 ਸ਼ਾਮਲ ਹੈ। ਦੋਸ਼ ਨਸ਼ੀਲੇ ਪਦਾਰਥਾਂ 'ਤੇ ਹਥਿਆਰਾਂ ਦੇ ਕਬਜ਼ੇ ਤੋਂ ਲੈ ਕੇ ਤਸਕਰੀ ਅਤੇ ਚੋਰੀ ਤੱਕ ਦੇ ਨੇ। ਨਸ਼ਿਆਂ ਵਿੱਚ ਮੈਥਫੈਂਟਨਲ ਅਤੇ ਕੋਕੀਨ ਸ਼ਾਮਲ ਹੈ। 4 ਸ਼ੱਕੀਆਂ ਉੱਪਰ ਕਤਲ ਦੀ ਸਾਜਿਸ਼ ਰਚਨ ਦਾ ਵੀ ਦੋਸ਼ ਹੈ। ਪੁਲਿਸ ਦਾ ਕਹਿਣਾ ਮਿਲੀਆਂ ਚੀਜ਼ਾਂ ਦੀ ਕੀਮਤ $2.5 million ਤੋਂ ਵੀ ਵੱਧ ਹੈ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।